ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਦਾ ਰੰਗ ਰਸ ਮਾਣ ਲਈ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬੂ ਜੀ ਨੇ ਧਰਮ ਜਾਂ ਮਜ਼ਹਬ ਉੱਤੇ 11 ਲੇਖ ਲਿਖੇ ਹਨ। ਅੱਜ ਆਪ ਜੀ ਦੇ ਸਾਹਮਣੇ ਧਰਮ ਜਾਂ ਮਜ਼ਹਬ ਦਾ ਭਾਗ ਚੌਥਾ ਸਾਂਝ ਕਰਨ ਲੱਗੇ ਹਾਂ। ਬੜੇ ਪਿਆਰ ਨਾਲ, ਸਤਿਕਾਰ ਨਾਲ ਇਕਾਗਰ ਚਿੱਤ ਹੋ ਕੇ ਸ੍ਰਵਣ ਕਰੀਏ। ਧਰਮ ਜਾਂ ਮਜ਼ਹਬ ਭਾਗ ਚੌਥਾ ਲੇਖ ਨੰਬਰ 49। ਪਹਿਲੇ ਪਹਿਰੇ ਰਹਿਣ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਉਪਰਲੇ ਗੁਰਬਾਣੀ ਦੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ ਤਿਉਂ ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ ਅਤੇ ਉਸਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਹੈ, ਲਿਵ ਛੁੜਕੀ ਲੱਗੀ ਤਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਪੁਜੈ ਪਾਉ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਇਸ ਮਾਇਕੀ ਪਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਸ ਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ ਅਤੇ ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰੱਬੀਅਤ ਤੋਂ ਬੇਮੁਖ ਅਤੇ ਮੁਨਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਹੋਰ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ, ਦੇਸ਼ ਜਾਂ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਪ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਦਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਪ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ ਅਤੇ ਮਾਸੂਮੀਅਤ ਭਰੇ ਸੁਭਾਅ ਵਿੱਚ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਵੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਅਤੇ ਜਵਾਬ ਵਿੱਚ ਪਿਆਰ ਕਰਦਾ ਹੈ। ਮੁਸਕਰਾ ਕੇ ਉਸ ਵੱਲ ਤੱਕੋ ਤਾਂ ਅੱਗੋਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮਾਂ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਹੀ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਪਾਠ ਵਿਦਵਾਨਾਂ ਨੇ ਵੀ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਇੱਥੋਂ ਤਾਂ ਹੀ ਕਹਿ ਦਿੱਤਾ कि तैं जन्मत गुरमत ब्रह्म पछाणियो। इसी करके क्या है कि बच्चा रब दे बहुत नज़दीक हुंदा है, पर जे बच्चे नूं ठीक आत्मिक माहौल ना मिले ता माया दे प्रभाव विच ए इलाही बख्शिश सहजे सहजे गुआ जांदी है। दूजे पासे जे बच्चे नूं आत्मिक माहौल रूपी वत्तर धरती मिल जाए ता माता दे गर्भ विच अनुभव कीती हुई बीज रूप प्रेम लिव छेती ही बच्चे नूं प्रभु प्रेम विच प्रफुल्लित करके माइकी पाप सागर दे विकारी चखणा तों बचांदी होई परम पद रूपी वल पहुंचा सकती है। त्रु प्रहलाद भगत फरीद गुरु हर राय साहब गुरु हर किशन जी इस हकीकत दियां प्रतख मिसालां हन। इसे करके भगत कबीर जी नाम जपन की प्रेरणा ध्रु प्रहलाद तो लैण की ताकीद करते हैं, राम जपो जी ऐसे ऐसे ध्रु प्रहलाद जप्यो हर जैसे। इसका कारण यह भी है कि बच्चे का मन माइकी फुरनिया अते अवगुणा तो मुक्त होता है। जन्म वेले बच्चा नंगा ही होता है, उसते कोई धार्मिक चिन्ह भी नहीं होता, अते मरण वेले भी नाल कोई धार्मिक चिन्ह लैके नहीं जांदा। इसलिए स्पष्ट है कि जन्म अते मरण वेले किसी भी जीव का अंतरी प्रेम लिव रूपी इको एक धर्म तो सवाए कोई बाहरला धर्म नहीं होंदा। ना मरजाद आया कल भीतर बहुड़ जासी नांगा। ये अकाल पुरख की बख्शिश है कि जितनी वारी भी जीव संसार विच आउंदा है हर वार अकाल पुरख उसनू माता दे गर्भ विच प्रेम लिव या प्रेम सपना दा ताज़ा अनुभव दे के भेजदा है ताकि जीव अपने आपे अते सही धर्म या प्रेम मार्ग की पहचान कर सके। अंतर आत्मे यही इलाही प्रीत डोरी की खिच तुरों ही जीव दी होन दे नाल लिखी होन करके अत सूखम अटल अदिष्ट गुज्जी अपहुंच अगम अगोचर गहबी खिच जीव दे तुर अंतर आत्मे डूंगी छुपी ते दबी रहती है। जद जीव होमे विच विचरदा होया आपू सुहड़े दुखां कलेशां विच परेशान होंदा है तां पहला अपनी सियाणप ते चतुराई द्वारा दुखां तों बचण दी कोशिश करदा है। जद सफल नहीं होंदा तां अपने तों तकड़े अफसरां वजीरां संबंधियां दी ओट लैंदा है, पर जद किसे पास्यों भी उसनूं राहत नहीं मिलदी तां किसे साध संत पीर फकीर देवी देवते दे लड़ लगदा है अते उस दी मन्नत करदा है। जे एक सहज या देवते कोलों कारज रास ना होवे तां दूजे देवते छरनी जांदा है। इस तरह अपने दुखां कलेशां तों बचण लई अपनियां वधाईयां गरजां दी पूर्ति लई जीव दर दर भटकदा फिरदा है, पर फिर भी उसदे सारे दुख कलेश दूर नहीं होंदे ते ना ही उसकी अथाह तिश्ना की अग बुझदी है। इस तरह जीव दे अंदर अपने तो वधेरे शक्तिमान हस्ती की ओट लैण का ख्याल यकीन उद्दम ही उसके अंतर आत्मे धुरों नाल लिखी प्रीत डोरी की दबी हुई गैबी खिचदा झोला जिहा अक्ष या प्रतिबिंब अते प्रगटावा है। इसी तरह मनुख की असीम सोचन शक्ति हमेशा जीव नूं किसी अनंत शक्ति वल खोज करन लई प्रेरणा करती रहती है। दूजे लफ्जा विच इस गुज्जी अत सूखम पीज डोरी की खिच या अकर्कन शक्ति द्वारा कायनात का जर्रा जर्रा अभोल गुप्ती अनजाने सहज सुभाए सदीवी अभुल अटल अमिट सहचाल विच उस केंद्र परमात्मा वल खिचींदा जा रहा है। इस इलाही खिचदी रवानगी नू ही नाल लिखिया इलाही धर्म किया जाता है, जिस दी बाबत 84 लख जूना अते श्रोमणी इंसानी जून नू भी कोई सोझी नहीं है। मिसाल वजो समुंदर दा पाड़ी भाव बन के अपने सोमे समुंदर तो विछड़ के हुक्म अंदर उड़दा है ते भाव तो बदल मीह बर्फ पानी आदि अनेक शकलां धारदा होया कूलां नालियां नदियां दरियावां विच वहिंदा उचाणा निवाणा टपदा किसी सहज चाल दे वेग विच अकरकन शक्ति दी खिच नाल अभोल अते आप मुहारे अनजाण ही रुड़दा होया अपने शोर सागर समुंदर विच समा जांदा। पर कई बारी पानी टोयां टिब्बियां छपड़ा तालाबां सरोवरां विच खड़ा होके गंदला भी हो जाता है। इस तरह गंदा पानी गर्मी नाल भाव बन के पवित्र होके कई शक्लों का रूप धारण करता होया किसी आकर्षण शक्ति द्वारा अंत नू अपने सोमे समुद्र विच जा समाउंदा है। एन ऐसे तरह जीव भी उस इलाही आकर्षण शक्ति द्वारा अनेक जूनों विच विचरदा होया इंसानी जून तक पहुँचता है। इंसानी जून विच जीव माया दे भरम पलाव विच गलतान होके विकारां विच फस जाता है। प्रभु की बख्शी हुई तीखन बुद्धि की गलत वरतों करता होया होर भी भटकता रहिंदा है ते अपने सोमे अकाल पुरख नूं भुल जाता है। पर भुले हुए जीवां नूं मुड़ अपनी मंजिल अकाल पुरख वल प्रेरण लई समय समय सिर लोड़ अनुसार पैगंबर गुरु महापुरख संत भगत पठाए गए। उन्होंने जीव दे अंतर आत्मे दबी हुई गुज्जी आत्मिक खिच या इलाही धर्म की बाबत ज्ञान बख्श के भुले भटकियां नूं मुड़ अपने सोमे अकाल पुरख वल तोरिया। ये अंतरगत आत्मिक धर्म तां इको एक अटल है, आपो अपने समय की लोड़ अनुसार इसी आत्मिक धर्म जा इलाही खिच नूं कई रूपां रंगां रेखां पेखां बोलियां विच प्रचारिया तां जो उस वक्त की जनता सहजे ही उन्हां दे उपदेशां नूं समझ के कमा सके। इसी तरह समय समय अनुसार कई देशां विच अनेक धर्म जा मजहब प्रचलित होए गौ करके कोख्या जाए तां पता लगता है कि इन्हां सारिया धर्मां दी अंतरी भावना जां मंतव दी तह विच इको एक गुज्जी इलाही प्रीत डोरी ही छिपी हुई है। ये गुज्जी प्रीत डोरी दी खिच ही अनेक मजहबां ते नावां ते पेखां हेठ गैबी तौर ते पवित्र हो रही है जिदू सानू समझ नहीं। एक मूरत अनेक दर्शन कीन रूप अनेक लोग 14 के बिखे जग जा पे जे जा छे कर छे गुर छे उपदेश गुर गुर एको वेस अनेक सूरज एको रुत अनेक नानक करते के केते वेस। इस तरह गुरबाणी विच स्पष्ट करके दर्शाया गया है कि बाहरलिया सारिया धर्मां मजहबां का असली मुढ़ला धर्म तुजा जा बीज रूप कण इको एक इलाही हुक्म रूपी आत्मिक धर्म ही है जो सारे जीवियां दे अंतर आत्मे गुजे तौर ते तुरों नाल ही लिखा होंदा है। दूजे लफ्जा विच भावें असी बाहरों कोई धार्मिक भेग धार लईए पर हर एक बाहरले धर्म के तुर अंतर्गत इको एक इलाही धर्म की अत सूखम ते गैबी प्रीत डोरी की गुजी तार रवा है। ये आत्मिक प्रीत डोरी की तार अत सूखम इलाही ਪ੍ਰੇਮ ਸੁਪਨਾ ਅਤੇ ਅਰਸ਼ੀ ਬਲਬਲਿਆਂ ਦੀ ਲਰਜ਼ਿਸ਼ ਹੈ ਜੋ ਸਾਡੀ ਸੀਮਤ ਅਤੇ ਠੁੱਲੀ ਬੁੱਧੀ ਦੀ ਸਮਝ ਤੋਂ ਪਕੜ ਤੋਂ ਪਰੇ ਹੈ। ਇਹਨਾਂ ਪ੍ਰੇਮ ਸੁਪਨਾ ਦੀਆਂ ਅਰਸ਼ੀ ਲਹਿਰਾਂ ਚਰਨਾਟਾਂ ਲਰਜ਼ਾਂ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਹੀ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਣ ਅਤੇ ਮਾਣ ਸਕਦਾ ਹੈ ਅਤੇ ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪ ਨੂੰ ਸੁਰ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਅਭੋਲ ਅਤੇ ਅਣਜਾਣੇ ਹੀ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਮੁਕੰਮਲ ਤੌਰ 'ਤੇ ਕਮਾ ਰਹੀਆਂ ਹਨ, ਪਰ ਸ਼੍ਰੋਮਣੀ ਇੱਕ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਹੁੰਦਿਆਂ ਵੀ ਆਪਣੇ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ ਬੁੱਝਣ ਜਾਣਨ ਤੋਂ ਅਸਮਰੱਥ ਹੈ। ਇਸ ਦਾ ਕਾਰਨ ਇਹ ਹੈ ਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਗਿਆ ਹੈ। ਇਸ ਭੁੱਲ ਦੇ ਕਾਰਨ ਇਨਸਾਨ ਆਪਣੇ ਅੰਦਰਲੇ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਅਤੇ ਬੇਮੁੱਖ ਹੋ ਗਿਆ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਤੋਂ ਟੁੱਟ ਕੇ ਬਾਹਰ ਮੁਖੀ ਹੋ ਗਿਆ ਹੈ। ਜਨਮਾਂ ਜਨਮਾਂ ਤੋਂ ਬਾਹਰ ਮੁਖੀ ਠੁੱਲੀ ਮਾਦੀ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਦੀ ਬੁੱਧੀ ਵੀ ਮੋਟੀ ਅਤੇ ਦਿਸ਼ਟਮਾਨ ਬਿਰਤੀ ਵਾਲੀ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਹੋਰ ਕਿਸੇ ਉਚੇਰੇ ਸੂਖਮ ਕੋਮਲ ਗੁਪਤ ਅਦਿਸ਼ਟ ਆਤਮਿਕ ਖਿਆਲ ਵਲਵਲੇ ਭਾਵਨਾ ਸ਼ਰਧਾ ਪ੍ਰੇਮ ਸਪਨਾ ਮੂਲ ਜੋਤ ਸਰੂਪ ਹੁਕਮ ਸ਼ਬਦ ਨਾਮ ਇਲਾਹੀ ਹੁਕਮ ਨੂੰ ਬੁੱਝਣ ਸੀਜਣ ਪਕੜਨ ਵਿਚਾਰਨ ਭੁੰਚਣ ਅਨੁਭਵ ਕਰਨ ਤੋਂ ਅਸਮਰੱਥ ਹੈ। ਜਦ ਸਾਡਾ ਮਨ ਮੋਹ ਮਾਇਆ ਨਾਲ ਲੱਤਪੱਤ ਹੋ ਕੇ ਕਾਲਾ ਸ਼ਾਹ ਜਾਂ ਮਨੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਅੰਤਰਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਅਤੇ ਬੇਮੁੱਖ ਹੋ ਜਾਂਦੇ ਹਾਂ ਅਤੇ ਦੈਵੀ ਗੁਣਾਂ ਤੋਂ ਵੀ ਵਾਂਝੇ ਹੋ ਕੇ ਮਾਇਕੀ ਔਗੁਣਾਂ ਦੇ ਅਧੀਨ ਅਨੇਕ ਭੈੜੇ ਕਰਮ ਕਰਦੇ ਹਾਂ ਅਤੇ ਪਾਪ ਕਮਾਉਂਦੇ ਹਾਂ ਅਤੇ ਫਿਰ ਨਾਲੋ ਨਾਲ ਨਤੀਜੇ ਭੁਗਤਦੇ ਹਾਂ। ਦੂਜੇ ਲਫਜ਼ਾਂ ਵਿੱਚ ਇਹੋ ਜਿਹੇ ਮਨੂਰ ਮਨ ਉੱਤੇ ਕਿਸੇ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਆਉਂਦਾ ਅਤੇ ਜੀਵ ਮਨਮੁਖ ਸ਼ਾਕਤ ਬਣ ਕੇ ਕਰਮਬੱਧ ਹੋ ਕੇ ਜਮ੍ਹਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚੰਗੇਂਦਿਆਂ ਮਤੀ ਦੇਂਦਿਆਂ ਨਿੱਤ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੇ ਚਿੱਤ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ। ਮਨਮੁਖ ਮਨ ਨਾ ਭੇਜਈ ਅਤ ਮਹਿਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਵਿਸ ਨਿਕੋਰ। ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਾਂ ਸਾਗਤ ਪੈ ਹਰ ਗੁਣ ਗਾਏ, ਕਊਆ ਕਹਾਂ ਕਪੂਰ ਚਰਾਏ ਕਹਿ ਬਿਸੀਅਰ ਕੋ ਦੂਧ ਪਿਆਏ। ਅੰਮ੍ਰਿਤ ਲਹਿ ਲੈ ਨੀਮ ਸਿੰਚਾਈ ਕਹਿਤ ਕਬੀਰ ਊਹਾ ਕੋ ਸਹਿਜ ਨਾ ਜਾਈ। ਸੋ ਉਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਹੈ ਤਿਉਂ ਤਿਉਂ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਅਤੇ ਉਸਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਉਸਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਸੋ ਸਗਲ ਜਨਮ ਭਰਮ ਹੀ ਭਰਮ ਖੋਇਓ ਨਾ ਅਸਥਿਰ ਮਤ ਪਾਈ, ਵਿਖਿਆ ਸਖਤ ਰਿਹੋ ਨਿਸਬਾਸਰ ਨਾ ਛੁੱਟੀ ਅਧਮਾਈ, ਮਾਇਆ ਲਾਗੀ ਭਰਮ ਭੁਲਾਣੀ ਮਿਲ ਮਾਇਆ ਸੁਰਤ ਗਵਾਈ। ਸੋ ਉਪਦੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜੇਕਰ ਕੁਝ ਸੂਈਆਂ ਫਰਸ਼ 'ਤੇ ਰੱਖੀਆਂ ਜਾਣ ਅਤੇ ਉਹਨਾਂ ਦੇ ਉੱਤੋਂ ਦੀ ਮਿਗਨਾਤੀਸ ਫੇਰਿਆ ਜਾਵੇ ਤਾਂ ਸੂਈ ਆਕਰਸ਼ਣ ਸ਼ਕਤੀ ਦੁਆਰਾ ਮਿਗਨਾਤੀਸ ਦੇ ਟੁਕੜੇ ਨਾਲ ਕੋਈ ਚਿੰਬੜ ਜਾਵੇਗੀ, ਕੋਈ ਲਮਕ ਪਵੇਗੀ, ਕੋਈ ਉਤਾਂਹ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਉੱਥੇ ਹੀ ਪਈ ਰਹੀ ਹਿੱਲੇਗੀ ਨਹੀਂ, ਕੋਈ ਮਾੜੀ ਮੋਟੀ ਹਰਕਤ ਕਰੇਗੀ, ਕੋਈ ਬਿਲਕੁਲ ਹੀ ਨਹੀਂ ਹਿੱਲੇਗੀ। ਸੋ ਮਿਕਨਾਸੀ ਤਾਂ ਇੱਕੋ ਹੈ ਅਤੇ ਉਸਦੀ ਆਕਰਕਣ ਸ਼ਕਤੀ ਵੀ ਇਕਸਾਰ ਹੈ, ਪਰ ਸੂਈਆਂ ਆਪੋ ਆਪਣੀ ਮੈਲ ਜਾਂ ਜੰਗ ਅਨੁਸਾਰ ਮਿਕਨਾ ਚੀਜ਼ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥਪੱਥ ਹੋਈ ਹੈ ਉਸ ਉੱਤੇ ਮਿਕਨਾ ਚੀਜ਼ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ। ਬਾਕੀ ਸਾਰੀ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਮਿਕਨਾ ਚੀਜ਼ ਤੋਂ ਵੱਧ ਘੱਟ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੁੰਦੀ ਹੈ ਅਤੇ ਉਸ ਉੱਤੇ ਮਿਕਨਾ ਚੀਜ਼ ਦੀ ਆਕਰਗਣ ਸ਼ਕਤੀ ਕੰਮ ਹੀ ਨਹੀਂ ਕਰਦੀ। ਇਸ ਤਰ੍ਹਾਂ ਮਨੂਰ ਹੋਈ ਸੂਈ ਜੰਗ ਨਾਲ ਆਪ ਵੀ ਖਾਧੀ ਜਾਂਦੀ ਹੈ ਅਤੇ ਕੁਸੰਗਤ ਨਾਲ ਹੋਰਨਾਂ ਸੂਈਆਂ ਨੂੰ ਵੀ ਆਪਣੇ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਸੂਈਆਂ ਦਾ ਉਦਾਹਰਣ ਉੱਤੇ ਇਨਸਾਨ ਉੱਤੇ ਵੀ ਹੋਬੂ ਘਟਦਾ ਹੈ। ਸਾਡੇ ਮਨ ਉੱਤੇ ਜਿਤਨੀ ਮਾਇਕੀ ਮੈਲ ਜਾਂ ਜੰਗ ਚੜਿਆ ਹੁੰਦਾ ਹੈ ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ, ਜੇਤਾ ਮੋਹ ਪੁਰੀਤ ਸਵਾਦ ਸਭਾ ਕਾਲਖ ਦਾਗਾ ਦਾ। ਮਨ ਮੈਲਾ ਹੈ ਦੂਜੇ ਪਾਏ। ਜੀਵ ਆਪਣੀ ਅੰਦਰਲੀ ਗੈਵੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਪਰ ਉਸਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ ਭਾਵਨਾ ਅਤੇ ਮੰਜ਼ਿਲ ਦੀ ਬਾਬਤ ਆਮ ਤੌਰ 'ਤੇ ਬਹੁਤ ਹੀ ਘੱਟ ਅਤੇ ਕਈ ਵਾਰੀ ਉੱਕਾ ਹੀ ਕੋਈ ਗਿਆਨ ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਹੁੰਦਾ ਵੀ ਹੈ ਉਹ ਵੀ ਉਪਰਾ ਜਿਹਾ, ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉੱਤੋਂ ਉੱਤੋਂ ਅਧੂਰਾ ਫੋਕਾ ਪੂਰਨ ਹੁੰਦਾ ਹੈ, ਜਿਸ ਕਰਕੇ ਉਸਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਕਰਮ ਕਿਰਿਆ ਆਦਿ ਦਾ ਦੂਜਿਆਂ ਨਾਲ ਮਤਭੇਦ ਵਾਦ ਵਿਵਾਦ ਅਤੇ ਟਕਰਾਅ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਵੱਲ ਵੇਖੀਏ ਤਾਂ ਇਸ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮਾਂ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਇਸ ਪਿਛਲੇ ਬੁਨਿਆਦੀ ਅੰਤਸ਼ਕਰਨ ਉੱਤੇ ਪੇਟ ਵਿੱਚ ਮਾਂ ਦੇ ਖਿਆਲਾਂ ਅਤੇ ਨਿਸ਼ਚਿਆਂ ਦਾ, ਫਿਰ ਘਰ ਦੇ ਮਾਹੌਲ ਦਾ, ਆਂਢ ਗੁਆਂਢ ਦਾ, ਮਿੱਤਰਾਂ ਅਤੇ ਹਾਣੀਆਂ ਦੀ ਸੰਗਤ ਦਾ, ਸਕੂਲ ਦੇ ਅਤੇ ਕਾਲਜ ਦਾ ਮਾਹੌਲ ਦਾ, ਵਿੱਦਿਆ ਦਾ, ਵਿਗਿਆਨ ਦਾ, ਸੱਭਿਅਤਾ ਦਾ, ਧਾਰਮਿਕ ਪ੍ਰਚਾਰ ਦਾ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਆਪਣੇ ਖਿਆਲਾਂ ਸੋਚਾਂ ਨਿਸ਼ਚਿਆਂ ਅਤੇ ਕਰਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਇੱਕ ਜੀਵ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਸ਼ਰਧਾ ਭਾਵਨੀ ਸੇਵਾ ਭਾਵਨੀ ਪਾਠ ਪੂਜਾ ਕਰਮ ਕਿਰਿਆ ਜਪ ਤਪ ਭਗਤੀ ਦੈਵੀ ਭੈਵਨਾ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇੱਕੋ ਮਜ਼ਹਬ ਗੁਰੂ ਬਾਣੀ ਕਰਮ ਕਿਰਿਆ ਭੇਖ ਦੇ ਹੁੰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ ਨਿਸ਼ਚਾ ਅਤੇ ਸ਼ਰਧਾ ਭਾਵਨੀ ਵੱਖਰੀ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਅਤੇ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਵੀ ਬਾਣੀਆਂ ਦਾ ਪਾਠ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਅਰਥ ਭਾਵ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਪੜ੍ਹਨ ਨੂੰ ਹੀ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗ ਮੂੰਹ ਮਾਰਨ ਨਹੀਂ ਸਮਝਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਕਲਾ ਨੂੰ ਪੂਰਨ ਸਿੱਖੀ ਸਮਝੀ ਬੈਠਾ ਹੈ, ਕੋਈ ਗਿਆਨ ਘੋਟ ਕੇ ਭਲਾ ਭਲੇਰਾ ਬਣਿਆ ਬੈਠਾ ਹੈ, ਕਿਸੇ ਦਾ ਧਾਰਮਿਕ ਵਾਦ ਵਿਵਾਦ ਹੀ ਸ਼ੁਗਲ ਬਣਿਆ ਹੋਇਆ ਹੈ, ਕੋਈ ਬਾਹਰਲਾ ਸੋਚ ਉੱਤੇ ਹੀ ਜ਼ੋਰ ਦਿੰਦਾ ਹੈ, ਉਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਸੱਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚਿਆਂ, ਸ਼ਰਧਾ ਭਾਵਨੀ ਆਦਿ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਪਿਛਲੇ ਜਨਮ ਤੋਂ ਪ੍ਰਾਪਤ ਅੰਤਸ਼ਕਰਨ, ਇਸ ਜਨਮ ਵਿੱਚ ਵਾਤਾਵਰਣ ਅਤੇ ਸੰਗਤ ਦੀ ਰੰਗਤ ਅਨੁਸਾਰ ਆਉਂਦਾ ਹੈ। ਇਹ ਮਾਇਕੀ ਫੈਲਾਓ ਅਤੇ ਖਿੰਡਾਓ ਇਨਸਾਨ ਨੂੰ ਇਸਦੇ ਮਰਕਜ਼ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਆ, ਭਿੰਨਤਾ ਵੱਧਦੀ ਜਾਂਦੀ ਹੈ। ਇਹ ਦੁਆ ਦੂਜਾ ਪਾਉ ਵਖੇਰਵੇਂ ਭਿੰਨ ਭੇਦ ਆਪਣਾ ਖੁਦਗਰਜੀ ਮੈਂ ਮੇਰੀ ਹਉਮੈ ਸਭ ਮਾਇਕੀ ਪਰੰਪਰਾਵਾਂ ਦੀ ਅਗਿਆਨਤਾ ਵਿੱਚ ਉਪਜਦੇ ਹਨ ਅਤੇ ਇਨਸਾਨੀ ਸਿਆਣਪ ਅਤੇ ਚਤੁਰਾਈ ਨਾਲ ਪਲਦੇ ਹਨ। ਇਹ ਮਨ ਜਲਿਆ ਦੂਜਾ ਦੁਆਏ ਦੂਜੇ ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼ ਅਸਲੇ ਸੋਮੇ ਮੂਲ ਏਕ ਓਂਕਾਰ ਵੱਲ ਰੁੱਖ ਕਰਨਾ ਪਏਗਾ। ਮਨ ਦੇ ਖਿਆਲਾਂ ਸਿਆਣਪਾਂ ਨਿਸ਼ਚਿਆਂ ਭਾਵਨਾਵਾਂ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਵ ਤੋਂ ਇਲਾਹੀ ਏਕ ਓਂਕਾਰ ਵੱਲ ਪ੍ਰੇਰਨ ਮੁੜਨ ਅਭਿਆਸ ਕਰਨ ਸਿਮਰਨ ਕਰਨ ਧਿਆਉਣ ਦੀ ਕਾਲਨਾ ਕਾਲਣ ਨੂੰ ਹੀ ਧਰਮ ਕਿਹਾ ਜਾਂਦਾ ਹੈ। ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰਚਿਤ ਹੋ ਕੇ ਸਿਮਰਨ ਕਰਨਾ ਅਤੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ ਜੀਵਨ ਰੋ ਪ੍ਰੇਮ ਪ੍ਰਕਾਸ਼ ਸ਼ਬਦ ਹੁਕਮ ਨਾਮ ਨੂੰ ਹੀ ਪਰਸਣਾ ਛੋਣਾ ਜਗਾਉਣਾ ਬੁੱਝਣਾ ਸੀਜਣਾ ਪਹਿਚਾਨਣਾ ਮਾਨਣਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਜਦ ਤੱਕ ਇਨਸਾਨ ਨਾਲ ਲਿਖੇ ਆਤਮਿਕ ਧਰਮ ਅਥਵਾ ਸ਼ਬਦ ਨੂੰ ਨਹੀਂ ਪਛਾਣਦਾ, ਇਲਾਹੀ ਪ੍ਰੀ ਡੋਰੀ ਤਾਰ ਵਿੱਚ ਪਰੋਰਿਆ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੋਮ ਵਿੱਚ ਸੁਰ ਨਹੀਂ ਹੁੰਦਾ, ਤਦ ਤਾਈਂ ਇਹ ਦੂਜਾ ਪਾਉ ਵੱਖਰਾਪਨ ਭਿੰਨਤਾ ਮਾਇਕੀ ਪਰੰਪਰਾਵੇ ਹੋਮੈ ਅਤੇ ਇਹਨਾਂ ਤੋਂ ਉਪਜੇ ਹੋਏ ਭਿਆਨਕ ਔਗੁਣਾਂ ਈਰਖਾ ਦੁਐਤ ਨਫ਼ਰਤ ਖੁਦਗਰਜੀ ਲੜਾਈਆਂ ਝਗੜੇ ਜ਼ੁਲਮ ਵਿੱਚ ਹੀ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ। ਜਬ ਲਗ ਹੁਕਮ ਨਾ ਬੂਝਦਾ ਤਭੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਭੀ ਤੇ ਸੁਖੀਆ। ਜਦ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਲਾਈਵ ਵਾਇਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਲੱਗਦਾ ਹੈ, ਸ਼ੌਕ, ਅਤੇ ਸਰੀਰ ਵਿੱਚ ਜ਼ਬਰਦਸਤ ਝਰਨਾਹਟ ਹੁੰਦੀ ਹੈ ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਦੀ ਅੰਤਰੀਵ ਝਰਨਾਹਟ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਵੇ, ਜਿਸ ਨੂੰ ਸ਼ੌਕ ਲੱਗਾ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੋਟਦੇ ਫਿਰਾਂਗੇ। ਜਿਸ ਲਾਗੀ ਪੀਰ ਭਿਰਮ ਕੀ ਸੋ ਜਾਣੇ ਜ਼ਰੀਆ, ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ ਜੀਵਨ ਰੋ ਸ਼ਬਦ ਜੋਤ ਪ੍ਰਕਾਸ਼ ਹੁਕਮ ਨਾਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸਦੀ ਸੋਝੀ ਹੀ ਨਹੀਂ। ਇਸ ਦੀ ਛੋਹ ਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ, ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਸਿੱਝਿਆ ਚੀਨਿਆ ਪਹਿਚਾਣਿਆ ਮਾਣਿਆ ਮਨਿਆ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਸੰਤੁਸ਼ਟ ਹੋ ਕੇ ਭੱਲੇ ਭੁਲੇਰੇ ਅਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਬਾਂਧਨ ਬਾਂਧਿਆ ਸਭ ਜਗ ਪਵੇ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ ਦੁੱਖ ਹੋਈ, ਕਥਨੀ ਬਦਨੀ ਕਰਤਾ ਫਿਰੇ, ਹੁਕਮੇ ਮੂਲ ਨਾ ਬੁੱਝੀ ਅੰਧਾ ਕੱਚ ਨਿਕਾਜ। ਇਹ ਅੰਤਰ ਆਤਮੇ ਆਤਮਿਕ ਬਿਜਲੀ ਜਾਂ ਨਾਮ ਦੀ ਛੋਂ ਜਾਂ ਗੱਜਣ ਦੇ ਨਿੱਜੀ ਤਜਰਬੇ ਦੁਆਰਾ ਪ੍ਰੇਮ ਸੁਪਨਾ ਦਾ ਰੰਗ ਰਸ ਚਾਉ ਮਾਨਣਾ ਹੀ ਜਗਿਆਸੂ ਦਾ ਨਿੱਜੀ ਨਾਲ ਲਿਖਿਆ ਹੋਇਆ ਆਤਮਿਕ ਧਰਮ ਹੈ। ਇਸ ਇਲਾਹੀ ਪ੍ਰੇਰਿਤ ਡੋਰੀ ਦੀ ਸਹਿਜ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਸੁਰ ਹੋਣਾ, ਭਾਣੇ ਵਿੱਚ ਚੱਲਣਾ, ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਿਕ ਸਰਬਗ ਇਲਾਹੀ ਧਰਮ ਹੈ। ਇਸ ਇਲਾਹੀ ਪੀਰ ਡੋਰੀ ਦੀ ਸਹਿਜ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਸੁਰ ਹੋਣਾ, ਭਾਣੇ ਵਿੱਚ ਚੱਲਣਾ, ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਿਕ ਸਰਬਗ ਇਲਾਹੀ ਧਰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਮਹਾਂਪੁਰਖਾਂ ਨੇ ਆਪਣੀ ਅਥਾਹ ਕਮਾਈ ਕਰਕੇ ਗੁਰਬਾਣੀ ਵਿਚਾਰ ਦੇ ਜੋ 130 ਲੇਖ ਲਿਖੇ ਹਨ, ਆਪਾਂ ਇਹਨਾਂ ਨੂੰ ਜ਼ਰੂਰ ਬੜੇ ਧਿਆਨ ਇਕਾਗਰ ਚੁੱਕ ਕੇ ਪੜ੍ਹਿਆ ਕਰੀਏ, ਸੁਣਿਆ ਕਰੀਏ। ਜਿਤਨੀ ਵਾਰੀ ਪੜ੍ਹਾਂਗੇ ਸੁਣਾਂਗੇ ਕੋਈ ਨਵੀਂ ਚੀਜ਼ ਮਿਲੇਗੀ, ਨਵਾਂ ਉਤਸ਼ਾਹ ਮਿਲੇਗਾ। ਇਹਨਾਂ ਸਟਾਲ ਬਾਰ ਲੱਗਾ ਹੋਇਆ, ਜਿਨ੍ਹਾਂ ਪਾਸ ਨਹੀਂ ਹਨ ਜ਼ਰੂਰ ਇਹਨੂੰ ਲਾ ਕੇ ਪੜ੍ਹੀਏ, ਹੋਰਨਾਂ ਨੂੰ ਪੜ੍ਹਨ ਦੀ ਪ੍ਰੇਰਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।